ਧਰਤੀ ਵੱਧ ਕੇ ਆਦਮੀ ਝੱਲਾ ਜਿਹਾ ਹੋਣਾ ਸ਼ੁਰੂ ਹੋ ਜਾਂਦਾ। ਸੋ ਉਹ ਮਹਾਰਾਜ ਨੇ, ਕਿਉਂਕਿ ਉਸ ਵੇਲੇ ਸਾਰੇ ਬ੍ਰਹਮਚਾਰੀ ਹੋਇਆ ਕਰਦੇ ਸੀ, ਆਹ ਬਿਮਾਰੀਆਂ ਨਹੀਂ ਸੀ, ਇਹ ਫਿਲਮਾਂ ਨਹੀਂ ਸੀ ਮਾਰੀਆਂ ਆਈਆਂ, ਲਿਟਰੇਚਰ ਮਾੜਾ ਨਹੀਂ ਸੀ ਆਇਆ, ਕਿਸੇ ਦਾ ਮਨ ਨਹੀਂ ਸੀ ਡੋਲਿਆ ਕਰਦਾ, ਸਾਰੇ ਟਿੱਕੇ ਰਿਹਾ ਕਰਦੇ ਸੀ। ਹੁਣ ਇਹ ਕਲਯੁਗ ਨੇ ਆਦਮੀ ਸਾਰੇ ਹਿਲਾਏ ਪਏ ਨੇ। ਸੋ ਇਸ ਕਰਕੇ ਹੁਣ ਤਰੀਕਾ ਹੋਰ ਹੈ, ਉਸ ਵੇਲੇ ਜਿਹੜਾ ਉਹਨੂੰ ਦੱਸਿਆ ਉਹ ਮੈਂ ਬੇਨਤੀ ਕਰ ਦੇਣਾ। ਬਾਹਰ ਤੇ ਮਨ ਸੁਰਤ ਟਕਾਵੈ, ਬਹਿਨੇ ਸੁਰਤੇ ਪ੍ਰਾਣ ਚਡਾਵੈ, ਖੈਚਿਤ ਦਵਾਦਸ ਮਾਤਰਾ ਜੋਏ, ਓਂਕਾਰ ਜਬ ਤਬ ਸੋਏ, ਉਹਨਾਂ ਚੋਂ ਵਾਹਿਗੁਰੂ ਵਾਹਿਗੁਰੂ ਕਰੀ ਜਾਓ। ਇਹੀ ਉਪਦੇਸ਼ ਗੁਰੂ ਮਹਾਰਾਜ ਨੇ ਮਾਤਾ ਜੀਤੋ ਜੀ ਨੂੰ ਦਿੱਤਾ ਸੀ। ਚੌਵੀ ਸਮਾਤਰਾ ਜਿਤੇ ਪ੍ਰਾਣ ਅੰਤਰ ਠਹਿਰਾਵੈ, ਕੁੰਭਕ ਤੇ ਤੋ ਨਾਮ ਕਹਾਵੈ, ਜਿੰਨਾ ਚਿਰ ਪ੍ਰਾਣ ਰੋਕਣਾ ਉਹਨੂੰ ਕੁੰਭਕ ਕਹਿੰਦੇ ਨੇ। ਚੌਵੀ ਸਮਾਤਰਾ ਓਂਕਾਰ ਵਾਰ, ਚੌਵੀ ਵਾਰੀ ਵਾਹਿਗੁਰੂ ਵਾਹਿਗੁਰੂ ਕਹਿਣਾ, ਇਹ ਵੱਧ ਤੇ ਵੱਧ ਹੈ, ਲੇਕਿਨ ਜਿਹੜੇ ਜੋਗੀ ਨੇ 84 ਵਾਰੀ ਕਿਹਾ ਕਰਦੇ ਨੇ। ਜਾਪ ਕਰੇ ਤਿਸ ਸਮੇਂ ਉਚਾਰਾ, ਬਾਂਵੇ ਸੁਰ ਸਿਉਂ ਕਰੇ ਉਤਾਰਾ, ਫਿਰ ਖੱਬੇ ਪਾਸੇ ਦੀ ਸਵਾਸ ਉਤਾਰੇ, ਪਹਿਲਾਂ ਖੱਬੇ ਤੋਂ ਚੜਾਇਆ ਸੱਜੇ ਦੀ ਉਤਾਰੇ, ਫਿਰ ਸੱਜੇ ਤੋਂ ਖਿੱਚਿਆ ਫਿਰ ਖੱਬੇ ਦੀ ਉਤਾਰੇ, ਫਿਰ ਖੱਬੇ ਤੋਂ ਖਿੱਚਿਆ ਸੱਜੇ ਦੀ ਉਤਾਰੇ, ਇਸ ਤਰ੍ਹਾਂ ਅਦਲਾ ਬਦਲੀ ਕਰੀ ਜਾਣੀ ਹੈ। ਇਹਦੀ ਜੁਗਤ ਹੋਇਆ ਕਰਦੀ ਹੈ, ਸੁਖਾਲੀ ਜੁਗਤ ਵੀ ਬਹੁਤ ਹੋਇਆ ਕਰਦੀ। ਜਿਹਾ ਜਿਹਾ ਕਿਸੇ ਦਾ ਸੁਭਾਅ ਹੈ, ਪ੍ਰਕਿਰਤੀ ਹੈ, ਵੈਸਾ ਹੀ, ਇਸੇ ਕਰਕੇ ਇਹਦਾ ਲੈਸਨ ਲੈਣਾ ਪੈਂਦਾ। ਪੰਜ ਪਿਆਰਿਆਂ ਦੇ ਰਾਹੀਂ ਅਸੀਂ ਕਿਹਾ ਹੋਇਆ ਵੀ ਤੁਸੀਂ ਲੈਸਨ ਦੇ ਦਿਆ ਕਰੋ ਇੱਕ ਵਾਰੀ, ਜੇ ਤਾਂ ਸ਼ੌਕ ਹੋਏਗਾ ਚੱਲ ਪੈਣਗੇ, ਨਹੀਂ ਹੋਏਗਾ ਤਾਂ ਉਹਨਾਂ ਦੀ ਮਰਜ਼ੀ ਹੈ। ਤੇ ਨਾਮ ਅੰਮ੍ਰਿਤ ਅਸੀਂ ਇਸੇ ਕਰਕੇ ਛਕਾਉਂਦੇ ਹਾਂ ਭਾਈ, ਵੀ ਨਾਮ ਮਿਲਿਆ ਤੁਹਾਨੂੰ, ਨਾਮ ਦੀ ਕਮਾਈ ਕਰੋ। ਸੋ ਕਮਾਈ ਕਰਨੀ ਚਾਹੀਦੀ ਹੈ, ਦ੍ਰਿੜਤਾ ਹੋਣੀ ਚਾਹੀਦੀ। ਰੇਚ ਕੇ ਆਂਕੋ ਨਾਮ ਕਹਾਵੈ, ਬਾਏ ਸੁਰਸੋਂ ਕਰੇ ਉਤਾਰਾ, ਦੁਆਦਸ ਮਾਤਰਾ ਜਾਪੋ ਓਂਕਾਰ, 12 ਵਾਰੀ ਓਂਕਾਰ ਦਾ ਵਾਹਿਗੁਰੂ ਦਾ ਨਾਮ ਜਪ ਕੇ ਸਵਾਸ ਛੱਡ ਦੇਣਾ। ਰੇਚ ਕੇ ਆਂਕੋ ਨਾਮ ਕਹੀ ਜੈ, ਸਨੇ ਸਨੇ ਜੋ ਛੋੜਨ ਕੀ ਜੈ, ਫਿਰ ਆਹਿਸਤਾ ਆਹਿਸਤਾ ਛੱਡੇ ਹੈ ਜ਼ੋਰ ਨਾਲ ਨੱਚ, ਤੈਸੇ ਹੀ ਬਾਏ ਤੇ ਦਾਏ, ਦਾਏ ਤੇ ਬਾਏ ਸੋਚ ਦਾਏ, ਐਸੇ ਤਰ੍ਹਾਂ ਕਰਦਾ ਰਹੇ, ਨਾਮ ਜਪਦਾ ਰਹੇ, ਇਹਦੇ ਨਾਲ ਸੁਰਤ ਟਿਕ ਜਾਏਗੀ, ਮਨ ਦੌੜਨ ਤੋਂ ਹਟ ਜਾਏਗਾ, ਨਾਲ ਕੀ ਹੋਏਗਾ, ਅੰਦਰ ਰਸ ਪੈਦਾ ਹੋ ਜਾਏਗਾ, ਰਸਨਾ ਚ ਰਸ ਆਏਗਾ, ਜਨਾਟਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ, ਫਿਰ ਜੀ ਕਰੇਗਾ ਵੀ ਹੁਣ ਮੈਨੂੰ ਕੋਈ ਬੁਲਾਵੇ ਨਾ, ਮੈਂ ਉੱਠਾਂ ਨਾ, ਮਨ ਕਿਉਂਕਿ ਟਿਕ ਜਾਂਦਾ ਉਸ ਰਸ ਚ ਪੈ ਜਾਂਦਾ, ਜਿੰਨਾ ਚਿਰ ਇਹ ਨਹੀਂ ਕਰਦਾ ਉਨਾ ਚਿਰ ਜ਼ੋਰ ਨਾਲ ਇਹ ਨਾਮ ਜਪਦਾ, ਅੰਦਰ ਸੁਰਤ ਨਹੀਂ ਟਿਕਾ। ਸੋ ਇਹ ਕਰਦੇ ਕਰਦੇ ਜਦੋਂ ਮਿਹਨਤ ਕਰ ਲਏਗਾ, ਫਿਰ ਨਾਮ ਜਿਹੜਾ ਹੈ ਸਵਾਸ ਤੋਂ ਉੱਪਰ ਆਪੇ ਹੀ ਲੰਘ ਜਾਂਦਾ, ਸਵਾਸ ਦਾ ਧਿਆਨ ਨਹੀਂ ਰਹਿੰਦਾ, ਸਵਾਸ ਆਪੇ ਆਉਂਦਾ ਆਪਣੇ ਹਿਸਾਬ ਨਾਲ, ਆਉਂਦਾ ਕਿ ਨਹੀਂ ਆਉਂਦਾ ਇਹਦਾ ਕੋਈ ਪਤਾ ਨਹੀਂ, ਕਿਉਂਕਿ ਆਉਂਦਾ ਤਾਂ ਹੋਣਾ ਵੀ ਸਰੀਰ ਚੱਲਦਾ, ਲੇਕਿਨ ਆਪੇ ਹੀ ਆਉਂਦਾ ਆਪਣੇ ਹਿਸਾਬ ਨਾਲ। ਉਸ ਵੇਲੇ ਨਾਮ ਦੀ ਧੁਨ ਸੁਣਨੀ ਸ਼ੁਰੂ ਹੋ ਜਾਂਦੀ ਹੈ, ਤੇ ਨਾਮ ਦੀਆਂ ਅਵਸਥਾਵਾਂ ਨੇ, ਪਹਿਲਾਂ ਤਾਂ ਉੱਚੀ ਉੱਚੀ ਵਾਹਿਗੁਰੂ 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 ਕਰਨਾ, ਇਹਨੂੰ ਉੱਚਾ ਉੱਚਾ ਨਾਮ ਕਹਿੰਦੇ ਨੇ। ਦੂਸਰਾ ਹੁੰਦਾ ਅਪਾਸੂ ਨਾਮ, ਅਪਾਸੂ ਨਾਮ ਹੋਇਆ ਕਰਦਾ ਬੁੱਲ ਹਿੱਲੀ ਜਾਣੇ ਤੇ ਆਵਾਜ਼ ਨਾ ਆਉਣੀ, ਆਪਣੇ ਆਪ ਨੂੰ ਪਤਾ ਲੱਗਣਾ ਜੀਭ ਹਿਲਦੀ ਹੈ ਬੁੱਲ ਹਿਲਦੇ ਨੇ, ਇਹਦਾ ਫਲ ਉੱਚੀ ਬੋਲਣ ਨਾਲੋਂ 1000 ਗੁਣਾ ਵੱਧ ਹੋਇਆ ਕਰਦਾ। ਉਹਦੇ ਬਾਅਦ ਮਾਨਸਿਕ ਨਾਮ ਹੋਇਆ ਕਰਦਾ, ਮਾਨਸਿਕ ਨਾਮ ਦੇ ਅੰਦਰ ਮੰਨਣ ਹੋਇਆ ਕਰਦਾ ਵਾਹਿਗੁਰੂ ਦਾ, ਤੇ ਦੂਸਰਾ ਧਿਆਨ ਹੋਇਆ ਕਰਦਾ ਵਾਹਿਗੁਰੂ ਦਾ, ਦੋ ਚੀਜ਼ਾਂ ਹੋਇਆ ਕਰਦੀਆਂ। ਜਦੋਂ ਜਿਹਨੂੰ ਜਪਾ ਜਾਪ ਕਹਿੰਦੇ ਨੇ, ਜੀਵ ਤੋਂ ਬਗੈਰ ਜਿਹੜਾ ਨਾਮ ਕਹਿੰਦੇ ਨੇ, ਉਸ ਦੇ ਬਾਰੇ ਫਰਮਾਨ ਇਸ ਤਰ੍ਹਾਂ ਆਉਂਦਾ, ਜਪ ਲੈ ਪਿਆਰਿਆ ਪਿਆਰਿਆ, ਜਮਲੇ ਪਿਆਰਿਆ। ਕਿੰਨਾ ਹੋ ਜਾਇਆ ਕਰਦਾ ਇੱਕ ਹਜ਼ਾਰ ਗੁਣਾ ਵਰ ਜਾਇਆ ਕਰਦਾ ਰਸਨਾ ਦੇ ਨਾਮ ਨਾਲ ਇੱਕ ਹਜ਼ਾਰ ਗੁਣਾ ਪਹਿਲਾਂ ਚੁੱਪ ਬੋਲਣਾ ਬੈਠਰੀ ਨਾਮ ਹੋਇਆ ਕਰਦਾ ਦੂਸਰਾ ਪਾਸੂ ਨਾਮ ਹੋਇਆ ਕਰਦਾ ਰਸਨਾ ਦੇ ਨਾਲ ਜਪਣਾ ਤੀਸਰਾ ਮਾਨਸਿਕ ਨਾਮ ਹੋਇਆ ਕਰਦਾ ਬਗੈਰ ਜੀਵ ਤੋਂ ਜੀਵ ਹਿਲਦੀ ਨਹੀਂ ਹੈ ਤਿੰਨ ਜੇਬਾਂ ਜੋ ਜਪੇ ਹੈ ਉਹ ਕੋਈ ਜਾਣੇ ਪੈ ਸਾਨੂੰ ਚਲਤ ਬੈਸਤ ਸੋਭਤ ਜਾਗਤ ਗੁਰਮੰਤਰ ਰਿਹਾ ਚਤਾਰ ਚਰਨ ਸ਼ਰਨ ਭਜ ਸੰਘ ਸਾਧੂ ਪਦ ਸਾਗਰ ਉਤਰੇ ਪਾਰ ਸੋ ਇਹ ਜੋ ਨਾਮ ਹੈ ਇਹ ਪ੍ਰੈਕਟਿਸ ਕਰਨ ਦੇ ਨਾਲ ਇਹ ਆ ਜਾਇਆ ਕਰਦਾ ਸੋ ਬਾਕੀ ਆਮ ਜੋ ਹੈ ਕਈ ਪ੍ਰੇਮੀਆਂ ਨੂੰ ਹੁੰਦਾ ਵੀ ਸੰਗਤ ਚ ਗਲਤਾ ਚਲਾਤੀ ਵੀ ਪਤਾ ਵੀ ਲੱਗ ਜਾਵੇ ਸੋ ਸਾਰੇ ਸਮੇਂ ਜੀ ਕਈ ਵਾਰੀ ਇੱਥੇ ਬੇਨਤੀ ਕਰੀ ਹੈ ਸ਼ੌਕ ਵਾਲੇ ਬੰਦੇ ਜਿਹੜੇ ਨੇ ਉਹ ਗੱਲ ਫੜ ਲੈਂਦੇ ਨੇ ਜਿਹਨਾਂ ਨੂੰ ਸ਼ੌਕ ਇਹ ਨਹੀਂ ਗਾ ਕੇ ਨਹੀਂ ਹੈ ਉਹ ਗੱਲ ਫੜਿਆ ਨਹੀਂ ਕਰਦਾ ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ ਨਹੀਂ ਪੱਟਣ ਨਹੀਂ ਪਾਰਕੂ ਨਹੀਂ ਗਾਹਕ ਨਹੀਂ ਮੁੱਲ ਚਾਰ ਗੱਲਾਂ ਕਹਿਤੀਆਂ ਨਾ ਕੋਈ ਮੁੱਲ ਦੇਣ ਵਾਲਾ ਨਾ ਕੋਈ ਗਾਹਕ ਹੈ ਨਾ ਕੋਈ ਦੁਕਾਨ ਹੈ ਨਾ ਸੌਦਾ ਕਬੀਰੇ ਕਹਿ ਚੰਬਾ ਦੇਖਿਓ ਹੀਰਾ ਆਟ ਪਕਾਏ ਵੰਜਣ ਹਾਰੇ ਬਾਰਾਂ ਕੌਲੀ ਵੱਲੇ ਜਾ ਸੰਤਾਂ ਦੀ ਸੇਵਾ ਕਰੀ ਜਾਓ ਦਸ ਬਾਰਾਂ ਸਾਲ ਤਾਂ ਜਾ ਕੇ ਬਿਨਾਂ ਜੀਭਾ ਤੇ ਨਾਮ ਜਪਣ ਦੀ ਯੋਗ ਦੱਸਦੇ ਨੇ ਫਿਰ ਉਹ ਚੱਲਦਾ ਵੀ ਹੈ ਐਵੇਂ ਫਿਰ ਉਹ ਐਵੇਂ ਸਮਝ ਲਏ ਫਿਰ ਅੰਦਰ ਨਾਮ ਦੀ ਧੁਨ ਪੈਦਾ ਹੋ ਜਾਂਦੀ ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਇਸ ਤਰ੍ਹਾਂ ਕਰਦੇ ਕਰਦੇ ਖੁੱਲੇ ਰਾਹ ਤ੍ਰਿਪਟੀ ਇਸ ਦੁਆਰਾ ਸੁਰਤ ਚੜ ਜਾਂਦੀ ਆ ਗਿਆ ਚੱਕਰ ਚ ਇਧਰ ਸੰਸਾਰ ਦਾ ਕਮਲ ਆ ਜਾਂਦਾ ਇੱਥੇ ਚਿੱਤ ਇਕਾਗਰ ਹੋ ਜਾਂਦਾ ਜਿਉਂ ਜਿਉਂ ਇਕਾਗਰ ਹੋਏਗਾ ਤਿਉਂ ਤਿਉਂ ਅੰਦਰਲੀਆਂ ਸ਼ਕਤੀਆਂ ਭਰਮਾਉਣ ਲੱਗ ਜਾਂਦੀਆਂ ਤਿੰਨ ਮਾਇਆ ਨੇ ਜਿਹੜੀਆਂ ਆਦਮੀ ਨੂੰ ਪੈਂਦੀਆਂ ਜਗਿਆਸੀ ਪਹਿਲੀ ਤਾਂ ਬਾਹਰਲੀ ਮਾਇਆ ਹੈ ਇਹ ਤੋਂ ਬਚ ਜਾਂਦਾ ਆਦਮੀ ਦੂਸਰੀ ਅੰਦਰਲੀ ਮਾਇਆ ਜਿਹਨੂੰ ਮਾਣ ਦੀ ਮਾਇਆ ਕਹਿੰਦੇ ਬਾਹਰਲੀ ਚੇਤਨ ਮਾਇਆ ਜੜ ਮਾਇਆ ਅੰਦਰਲੀ ਮਾਨ ਦੀ ਮਾਇਆ ਤੀਸਰੀ ਜਿਹੜੀ ਆ ਬਹੁਤ ਜ਼ਬਰਦਸਤ ਮਾਇਆ ਉਹ ਹੈ ਸ਼ਕਤੀਆਂ ਦੀ ਮਾਇਆ ਉੱਥੇ ਕੋਈ ਕੋਈ ਬਿਰਲਾ ਬਿਰਲਾ ਪੁਰਸ਼ ਹੈ ਜਿਹੜਾ ਲੰਘਦਾ ਹੈ ਸਾਰੇ ਨਹੀਂ ਲੰਘ ਸਕਦੇ ਕਿਉਂਕਿ ਉਹ ਇੰਨੀ ਦਿਲਕਸ਼ ਹੈ ਦਿਲ ਨੂੰ ਮੋਹਣ ਵਾਲੀ ਹੈ ਆਵਾਜ਼ਾਂ ਆਉਂਦੀਆਂ ਨੇ ਕਿ ਮੈਨੂੰ ਅੰਗੀਕਾਰ ਕਰ ਮੈਂ ਤੈਨੂੰ 12,000 ਮੀਲ ਥਾਈ ਸਭ ਤੋਂ ਦਿਖਾ ਦੂੰ ਮਹਾਰਾਜ ਜੀ ਨੇ ਮੈਨੂੰ ਇੱਕ ਵਾਰੀ ਦੱਸਿਆ ਸੀ ਮੈਂ ਮਹਾਰਾਜ ਨੂੰ ਬੇਨਤੀ ਕਰੀ ਕਿ ਮਹਾਰਾਜ ਤੁਹਾਡਾ ਜੀਵਨ ਲਿਖ ਰਿਹਾ ਮੈਨੂੰ ਚਿੱਠੀ ਆਈ ਹੈ ਵੀ ਜੇ ਤੁਸੀਂ ਜਾਣਦੇ ਹੋ ਦੱਸ ਦਿਓ ਮਹਾਰਾਜ ਕਹਿੰਦੇ ਸੰਤਾਂ ਦੇ ਜੀਵਨ ਦਾ ਕਿਸੇ ਨੂੰ ਕੀ ਪਤਾ ਹੁੰਦਾ ਕਿਉਂਕਿ ਇਹ ਤਾਂ ਗੁਪਤ ਹੁੰਦਾ ਸਾਰਾ ਮੈਂ ਥੋੜਾ ਖਹਿੜਾ ਕਰਿਆ ਵੀ ਮਹਾਰਾਜ ਕਿਰਪਾ ਕਰਕੇ ਇਹ ਮੇਰਾ ਸ਼ੰਕਾ ਤਾਂ ਨਿਵਿਰਤ ਕਰੋ ਕਹਿੰਦੇ ਭੇਤ ਦੀ ਗੱਲ ਤੁਸੀਂ ਕਰੀ ਹੈ ਕਹਿੰਦੇ ਇਸ ਤਰ੍ਹਾਂ ਹੈ ਜਦੋਂ ਚਿੱਤੇ ਕਾਗਰ ਹੁੰਦਾ ਹੈ ਸੰਸਾਰ ਦਲ ਚ ਇੱਥੇ ਸ਼ਕਤੀਆਂ ਦਾ ਮੰਡਲ ਹੈ ਇੱਥੇ ਸ਼ਕਤੀਆਂ ਆਉਂਦੀਆਂ ਮਾੜਾ ਮੋਟਾ ਤਾਂ ਇੱਥੇ ਤਿਲਕ ਜਾਂਦਾ ਉਹ ਤਾਂ ਫਿਰ ਗਿਆ ਆਇਆ ਹੋ ਜਾਂਦਾ ਰਿਦ ਸਿੱਧ ਸਾ ਮੋਹ ਹੈ ਨਾਮ ਨਾ ਬਸੇ ਮਨ ਆਏ ਉਹ ਤਾਂ ਨਾਮ ਤੋਂ ਗਿਆ ਕਿਉਂਕਿ ਨਾਮ ਥਾਈ ਪਹੁੰਚਿਆ ਨਹੀਂ ਹੈ ਹਉਮੈ ਵਿੱਚ ਪੈ ਗਿਆ ਹਉਮੈ ਨਾਵੇ ਨਾਲ ਵਿਰੋਧ ਹੈ ਦੋਏ ਨਾ ਬਸੇ ਇੱਕ ਠਾਏ ਕਹਿੰਦੇ ਪਹਿਲਾਂ ਆਵਾਜ਼ਾਂ ਆਉਣ ਲੱਗ ਗਈਆਂ ਇੱਕ ਆਵਾਜ਼ ਆਈ ਵੀ ਅਸੀਂ ਸਾਰੀ ਧਰਤੀ ਅਰਥ ਪਲੈਨਟ ਤੇ ਜੋ ਕੁਛ ਹੋ ਰਿਹਾ ਸਭ ਦਿਖਾ ਦੂੰ ਮੈਨੂੰ ਤੁਸੀਂ ਅੰਗੀਕਾਰ ਕਰ ਲਓ ਮੇਰਾ ਨਾਮ ਦੂਰਦਰਸ਼ਕ ਸਿੱਧੀ ਹੈ ਦੂਸਰੀ ਆਈ ਕਿ ਮੈਂ ਸਾਰਿਆਂ ਦੇ ਗੁਪਤ ਭੇਦ ਤੁਹਾਨੂੰ ਦੱਸ ਦੂੰ ਵੀ ਦਿਲਾਂ ਚ ਕੀ ਸੋਚਦੇ ਨੇ ਕਿਹਨੇ ਗੁਪਤ ਕਿਹੜਾ ਕੰਮ ਕਰਿਆ ਤੇ ਮੇਰਾ ਨੂੰ ਅੰਤਰ ਜਾਣਤਾ ਸਿੱਧੀ ਹੈ ਮੈਨੂੰ ਅੰਗੀਕਾਰ ਕਰੋ ਫਿਰ ਕਹਿੰਦੇ ਆਵਾਜ਼ ਆਈ ਵੀ ਮੈਂ ਵੱਡੇ ਤੇ ਵੱਡੇ ਰਾਜੇ ਪੁਰਸ਼ ਵੱਡੇ ਜਿਹੜੇ ਨੇ ਉਹ ਤੁਹਾਡੇ ਚਰਨਾਂ ਚ ਹਾਜ਼ਰ ਕਰੂੰ ਮੇਰਾ ਨਾਮ ਪ੍ਰੇਰਨਾ ਸ਼ਕਤੀ ਹੈ ਕਹਿੰਦੇ ਇਸ ਤਰ੍ਹਾਂ ਆਈ ਵੀ ਮੈਂ ਇੱਕ ਖਿੰਨ ਦੇ ਅੰਦਰ ਤੁਹਾਨੂੰ ਸੂਰਜ ਮੰਡਲ ਤੋਂ ਵੀ ਉੱਪਰ ਸਾਰੇ ਮੰਡਲ ਦਿਖਾ ਦੂੰ ਜਿੰਨਾ ਕੁਛ ਆ ਗੁਪਤ ਵਰਤ ਰਿਹਾ ਮੈਨੂੰ ਅੰਗੀਕਾਰ ਕਰੋ ਫਿਰ ਆਈ ਕਿ ਸਰੀਰ ਜਿੱਡਾ ਭਾਰਾ ਜੀ ਕਰੇ ਉਦਾ ਕਰ ਲਿਓ ਜਿੰਨਾ ਸੁਭਸ਼ਮ ਕਰ ਲਓ ਉਹਨਾਂ ਕਰ ਲਓ ਦੋ ਆਈਆਂ ਕਹਿੰਦੇ ਸਾਨੂੰ ਇੰਨਾ ਵਿਰਾਗ ਸੀ ਅਸੀਂ ਅੱਖ ਭਰ ਕੇ ਬਿਨਾਂ ਦੇਖਿਆ ਕਹਿੰਦੇ ਇਹ ਤੋਂ ਬਾਅਦ ਅੰਦਰਲੇ ਨੈਣਾਂ ਦੇ ਸਾਹਮਣੇ ਆਉਣੀਆਂ ਸ਼ੁਰੂ ਹੋਈਆਂ ਸ਼ਕਲਾਂ ਬਣ ਕੇ ਬਹੁਤ ਬਿਊਟੀਫੁਲ ਸ਼ਕਲਾਂ ਨੇ ਇਸਤਰੀ ਰੂਪ ਚ ਸਿੱਧੀਆਂ ਹੁੰਦੀਆਂ ਕਹਿੰਦੇ ਇੱਥੇ ਮੋਇਆ ਜਾਂਦਾ ਬੰਦਾ ਪਰ ਸਾਨੂੰ ਕਿਉਂਕਿ ਵਿਰਾਗ ਬੜਾ ਜ਼ਬਰਦਸਤ ਸੀ, ਅਸੀਂ ਅੱਖ ਭਰ ਕੇ ਬਿਨਾਂ ਇੱਧਰ ਦੇਖੇ। ਸੋ ਇਹ ਰਿੱਧੀ ਸਿੱਧੀ ਦਾ ਮੰਡਲ ਮਹਾਤਮਾ ਦੀ ਸੰਗਤ ਤੋਂ ਬਗੈਰ ਪਾਰ ਨਹੀਂ ਹੋਇਆ ਕਰਦਾ, ਇੱਥੇ ਤਿਲਕਦੇ ਨੇ ਸਾਰ। ਇਹਦੇ ਬਾਅਦ ਤ੍ਰੁਪਟੀ ਆ ਜਾਂਦੀ ਹੈ। ਤ੍ਰੁਪਟੀ ਦੇ ਵਿੱਚ ਤਿੰਨ ਚੀਜ਼ਾਂ ਆਉਂਦੀਆਂ, ਧਿਆਨ ਹੁੰਦਾ, ਧਿਆਤਾ, ਧਿਆਨ ਤੇ। ਇਹ ਜਦ ਇੱਕ ਰੂਪ ਹੋ ਜਾਂਦੇ ਨੇ ਫਿਰ ਤ੍ਰੁਪਟੀ ਪਾਰ ਕਰ ਜਾਂਦਾ। ਉਹ ਮਹਾਰਾਜ ਪ੍ਰਮਾਣ ਕਰਦੇ ਆ, ਦੱਸਦੇ ਨੇ ਉਸ ਨੂੰ ਕਿ ਇਸ ਤਰ੍ਹਾਂ ਕਰਨ ਦੇ ਨਾਲ ਖੁੱਲੇ ਰਾਹ ਤ੍ਰੁਪਟੀ ਸਟਾਰਾ ਠਹਿਰੇ ਪ੍ਰਾਣ ਜੇ ਦਸਵੇਂ ਦੁਆਰਾ। ਫਿਰ ਦਸਵੇਂ ਦੁਆਰ ਚ ਪ੍ਰਾਣ ਠਹਿਰ ਜਾਇਆ ਕਰਦੇ। ਲੇਕਿਨ ਅੱਜ ਦੇ ਮਹਾਤਮਾ ਪ੍ਰਾਣਾਂ ਦੀ ਬਾਤ ਨਹੀਂ ਕਰਦੇ, ਅੱਜ ਦੇ ਸੰਤ ਸੁਰਤ ਦੀ ਬਾਤ ਕਰਦੇ। ਕਿਉਂਕਿ ਸੁਰਤ ਸ਼ਬਦ ਭਵ ਸਾਗਰ ਤਰੀ ਹੈ, ਸੁਰਤ ਨੂੰ ਸ਼ਬਦ ਦੇ ਨਾਲ ਅਸੀਂ ਲਾਉਣਾ, ਪ੍ਰਾਣਾਂ ਨੂੰ ਨਹੀਂ ਲਾਉਣਾ। ਪ੍ਰਾਣਾਂ ਦਾ ਤਾਂ ਅਸੀਂ ਥੋੜੀ ਦੇਰ ਆਸਰਾ ਲੈ ਕੇ ਅੰਦਰ ਚੜ੍ਹਨਾ। ਸੋ ਉੱਥੇ ਫਿਰ ਤਵਾ ਅਨਾਦ ਕੀ ਧੁਨ ਖੁੱਲ ਹੈ, ਉੱਥੇ ਅਨਾਦ ਦੀ ਧੁਨ ਖੁੱਲਣੀ। ਨੌ ਦਰਵਾਜੇ ਇੱਕ ਆਇਆ ਕੋਟ ਹੈ, ਦਸਵਾਂ ਗੁਪਤ ਰੱਖੀ ਜਾ, ਵਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਕਲੀ ਜਾ। ਅਨਹਦ ਵਾਜੇ ਧੁਨ ਵੱਜਦੇ, ਗੁਰ ਸ਼ਬਦ ਸੁਣੀ ਜਾ। ਉੱਥੇ ਗੁਰੂ ਦਾ ਸ਼ਬਦ ਸੁਣਦਾ, ਵਾਹਿਗੁਰੂ ਵਾਹਿਗੁਰੂ ਸੁਣਦਾ। ਵਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਕਲੀ ਜੈ। ਅਨਹਦ ਵਾਜੇ ਧੁਨ ਵੱਜਦੇ, ਗੁਰ ਸ਼ਬਦ ਸੁਣੀ ਜੈ। ਤਿਤਕਾ ਟੰਤਰ ਚਾਨਣਾ ਘਰ ਭਗਤ ਮਿਲੀ ਜੈ। ਸਮਾਂ ਇੱਕ ਉਹ ਵਰਤਦਾ ਜਿੰਨਾ ਪੇ ਰਚਨ ਰਚਾਈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ। ਸੋ ਉੱਥੇ ਸ਼ਬਦ ਸੁਣਦਾ ਹਰ ਵਕਤ, ਨਾਮ ਦੀ ਧੁਨ ਸੁਣਦੀ ਹੈ। ਤੇ ਇਹਨੂੰ ਮਾਨਸਿਕ ਨਾਮ ਕਹਿੰਦੇ ਨੇ, ਮਾਨਸਿਕ ਜਪਣਾ। ਸੋ ਇਹਦਾ ਫਲ ਵੱਧਦਾ ਹੀ ਤੁਰਿਆ ਜਾਂਦਾ, ਹਜ਼ਾਰ ਹਜ਼ਾਰ ਦੀ ਗਿਣਤੀ ਦੇ ਨਾਲ ਵੱਧਦਾ। ਪਹਿਲਾਂ ਰਸਨਾ ਦਾ ਨਾਮ ਹੈ, ਕੰਠ ਦਾ ਨਾਮ ਹੈ, ਹਿਰਦੇ ਦਾ ਨਾਮ ਹੈ, ਬਾਬੀ ਦਾ ਨਾਮ ਹੈ। ਸੋ ਹਿਰਦੇ ਦੇ ਵਿੱਚ ਜਾਂਦਾ ਇਹ ਮਾਨਸਿਕ ਨਾਮ ਬਣ ਜਾਇਆ ਕਰਦਾ। ਇਹ ਅੰਦਰ ਧੁਨ ਸੁਣਨੀ ਸ਼ੁਰੂ ਹੋ ਜਾਂਦੀ ਹੈ। ਜਦੋਂ ਧੁਨ ਸੁਣਦੀ ਹੈ ਫਿਰ ਧਿਆਨ ਦੀ ਵਾਰੀ ਆ ਜਾਇਆ ਕਰਦੀ। ਚਾਰ ਕਿਸਮ ਦਾ ਧਿਆਨ ਹੁੰਦਾ, ਉਹਦੇ ਬਾਰੇ ਇੱਕ ਵਾਰੀ ਗੁਰੂ ਪੰਜਵੇਂ ਪਾਤਸ਼ਾਹ ਦੇ ਪਾਸ ਗੁਰਸਿੱਖ ਆਏ। ਉਹਨਾਂ ਨੇ ਬੇਨਤੀ ਕਰੀ ਕਿ ਸੱਚੇ ਪਾਤਸ਼ਾਹ, ਕਿਉਂਕਿ ਅਸੀਂ ਇਹ ਯੋਗ ਦੇ ਅੰਗ ਦੇ ਵਿੱਚ ਸਰਵਣ ਕਰਦੇ ਹਾਂ ਕਿ ਧਿਆਨ ਜ਼ਰੂਰੀ ਚੀਜ਼ ਹੋਇਆ ਕਰਦੀ ਹੈ, ਤੇ ਆਪ ਕਿਰਪਾ ਕਰਕੇ ਦੱਸੋ ਵੀ ਧਿਆਨ ਕਿਸ ਦਾ ਧਰਨਾ ਚਾਹੀਦਾ। ਸੋ ਮਹਾਰਾਜ ਕਹਿਣ ਲੱਗੇ ਤੁਸੀਂ ਕਿਸ ਦਾ ਧਰਦੇ ਹੋ? ਕਹਿੰਦੇ ਮਹਾਰਾਜ ਸਾਨੂੰ ਪਤਾ ਨਹੀਂ, ਕੋਈ ਚਤੁਰਮੁਖੀ ਭਗਵਾਨ ਦਾ ਧਰਦਾ, ਕੋਈ ਕਿਸੇ ਦਾ ਧਰਦਾ, ਕੋਈ ਕਿਸੇ ਦਾ ਧਰ। ਮਹਾਰਾਜ ਕਹਿੰਦੇ ਦੇਖੋ, ਗੁਰੂ ਤੇ ਪਰਮੇਸ਼ਰ ਇੱਕ ਹੋਇਆ ਕਰਦੇ ਨੇ, ਤੇ ਗੁਰੂ ਦਾ ਜਿਹੜਾ ਧਿਆਨ ਹੈ ਉਹ ਸਾਰਿਆਂ ਨਾਲੋਂ ਸ੍ਰੇਸ਼ਟ ਹੋਇਆ ਕਰਦਾ। ਸ਼ਬਦ ਮੰਤਰ ਮੰਨਣਾ। ਸੋ ਗੁਰੂ ਜੋ ਹੁੰਦਾ ਹੈ ਉਹਦੇ ਚ ਇਹ ਨਿਹਚਾ ਰੱਖਣਾ ਕਿ ਵਾਹਿਗੁਰੂ ਆਪ ਹੀ ਹੈ। ਜਿੰਨਾ ਚਿਰ ਅਸੀਂ ਇਹ ਨਿਹਚਾ ਨਹੀਂ ਕਰਦੇ ਉਨੀ ਦੇਰ ਤੱਕ ਅਸੀਂ ਗੁਰੂ ਤੋਂ ਕੋਈ ਲਾਭ ਨਹੀਂ ਉਠਾ ਸਕਦੇ। ਜਿਹਨੇ ਇਹ ਨਿਹਚਾ ਰੱਖਿਆ ਵੀ ਗੁਰੂ ਤੇ ਗੋਬਿੰਦ ਦੋ ਇੱਕ ਨੇ ਉਹ ਪਹੁੰਚੇ ਨੇ। ਜਿਹਨਾਂ ਦੇ ਮਨ ਵਿੱਚ ਘੱਟ ਨਿਹਚਾ ਉਹ ਰਹਿ ਗਏ। ਇੱਕ ਵਾਰੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਸੰਗਤ ਵਿੱਚ ਬੈਠੇ, ਆਪ ਨੇ ਭਾਈ ਬਾਲਾ ਜੀ ਤੋਂ ਪੁੱਛਿਆ, ਕਹਿੰਦੇ ਭਾਈ ਬਾਲਾ ਤੁਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਨੌ ਖੰਡ ਸੱਤਾਂ ਦੀਪਾਂ ਜਿੱਥੇ ਜਿੱਥੇ ਵੀ ਉਹਨਾਂ ਨੇ ਕੌਤਕ ਕਰੇ